गुरु तो बगैर गुण ना जापनी नहीं जाने जा सकते गुण
भगत ना
हो गुण धारण कीते तो बगैर भाई भगती नहीं हो सकती परमेश्वर दी जिन्हां दे हरे विच जिन्हां दे हिरदे विच मन विच भगतां दा वचन प्यारा वसिया प्रगट होया
सहज मिलिया प्रभु सोए
उन्हां नूं सहज सुभाव की प्रभु व्यापक स्वरूप सोए आत्मा दा लख अर्थ रूप मिल पिया है प्रगट होण रूप
नानक सब दे हर साल आही
सतगुरु जी हुक्म कर देन के भाई उपदेश द्वारा हरि नूं सलाहुणा करो याद करो फिर निष्काम कर्म करके परमेश्वर की प्राप्ति होवेगी जो कर्म बख्शिश हो गई उदो जो परमेश्वर वाहेगुरु उत्कृष्ट रूप है ओरी सख्यात आपां नूं हो जावेगी
भगत बछल हर मन वसिया सहज मिलिया प्रभु सोए
नानक सब दे हर साल आई कर्म प्राप्त होए वाहेगुरु जी का खालसा वाहेगुरु हे गोविंद हे गोपाल प्राण नाथ अनाथ सके हे समरथ अगम पूर्ण मोए मया अंध कूप महात्यान नानक पाए हे अचुत हे पार ब्रह्म अवनाशी अगन हे पूरन हे सर्वमय दुख भंजन गुण हे संगी हे निरंकार हे निर्गुण सब हे गोविंद हे गुण निदान जाकै सब हे अपरंपर हर हरे है की होन हे संत कै सदा संग निधारा हे ठाकुर हाँ दातरो मैं निर्गुण गुण नहीं को नानक दीजै नाम दान रखो हिया परो आए प्रभ शरण गति कृपा निध दया एक अखर हर मन वस्त नानक होत निहार वाहिगुरु नाम जहाज है चढ़े सोतरे पार जो शरदा कर सेव दे गुर पार उतारन हा जो शरदा कर सेव दे गुर पार उतारन हार दीर्घ कर जान और कौलर मात मनसा बाचा कर्म नाम देखे दूलिक जात कामी क्रोधी चाकरे बारी गर्भे काम निंदा करते जन्म सरन कबू न सिमरियो राम माया को मद कहा करता है संग न कहूं जाई नानक कहत चेत चिंता मान होए है अंत सहाई
वाहिगुरु साहब जीओ श्री राग महला तीजा माया मो मेरे प्रभ की ना आपे परम भुलाए मन मुख कर्म कर है नहीं बूझा है व्यर्था जन्म गवाए माया मोह मेरे प्रभ की ना आपे परम भुलाए मन मुख कर्म कर है नहीं बूझा है जैसा जन्म वाए गुरबाणी इस जग मह चानन कर्म वसै मन कर्म वसै मन आए मन रे नाम जपह सुख होए, गुर पूरा साला ही है, सहज मिले प्रभ सोए। मन रे नाम जपह सुख होए, गुर पूरा साला ही है, सहज मिले प्रभ सोए।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੇ ਗੁਰੂ ਰੂਪ ਸਾਹਿਬ ਸੰਗਤ ਜੀਓ, ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਦੇ ਭਾਈ ਨਿਹਾਲ ਕਰ ਰਹੇ ਹਨ। ਸੋ ਚਾਰ ਅਸ਼ਟਪਦੀਆਂ ਸਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਪੂਰਨ ਹੋਈਆਂ ਹਨ ਸ੍ਰੀ ਰਾਗ ਵਿੱਚ। ਅੱਗੇ ਪੰਜਵੇਂ ਅਸ਼ਟਪਦੀ ਆਰੰਭ ਕਰਦੇ ਹਨ। ਸੁਣੋ
ਵਾਹਿਗੁਰੂ ਸਾਹਿਬ ਜੀਓ, ਮੇਰੀ ਰਾਗ ਮਹੱਲਾ ਤੀਜਾ, ਮਾਇਆ ਮੋਹ ਮੇਰਾ ਪ੍ਰਭ ਕੀਨਾ।
ਤੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ, ਮੋਹ ਕਿਵੇਂ ਪੈਦਾ ਹੋਇਆ ਹੈ? ਤਾਂ ਮਹਾਰਾਜ ਕਹਿੰਦੇ ਪਾਇੜੇ ਮਾਇਆ ਦਾ ਮੋਹ ਹੈ, ਤੇ ਮੇਰੇ ਪ੍ਰਭੂ ਸਾਖੀ ਚੇਤਨ ਪਰਮੇਸ਼ਰ ਨੇ ਆਪ ਹੀ ਕਰ ਦਿੱਤਾ ਜੀਵਾਂ ਦੇ ਵਿੱਚ ਪੈਦਾ ਪਰਾ ਲਬਦ ਮੁਤਾਬਕ।
ਆਪੇ ਭਰਮ ਭੁਲਾਏ,
ਆਪ ਹੀ ਜੀਵਾਂ ਦੇ ਲੇਖਾਂ ਦੇ ਮੁਤਾਬਕ ਭਰਮ ਚ ਪੈ ਕਰਕੇ ਆਪਣੇ ਤੋਂ ਬੇਮੁਖ ਕਰਨ ਨੂੰ ਭੁਲਾ ਦਿੱਤੇ।
ਮਨਮੁਖ ਕਰਮ ਕਰ ਹੈ ਨਹੀਂ ਬੂਝਾ ਹੈ,
ਜਿਹੜੇ ਮਨਮੁਖ ਲੋਕ ਹਨ ਉਹ ਕਰਮ ਕਰਦੇ ਹਨ ਪਰ ਆਪਣੇ ਸਰੂਪ ਨੂੰ ਉਹ ਸਮਝਦੇ ਨਹੀਂ, ਨਾ ਹੀ ਸਤਿਗੁਰਾਂ ਦੇ ਪਾਸੋਂ ਪੁੱਛਦੇ ਹਨ, ਐਸੇ ਨਾਸਤਕ ਹੋ ਗਏ ਹਨ।
ਵਿਰਥਾ ਜਨਮ ਗਵਾਏ,
ਸਤਿਗੁਰ ਜੀ ਨੂੰ ਲਾਭ ਕੀ ਹੋਵੇਗਾ? ਮਹਾਰਾਜ ਕਹਿੰਦੇ ਭਾਈ ਮਨੁੱਖਾ ਜਨਮ ਵਿਅਰਥ ਗਵਾ ਲੈਣਗੇ, ਕਿਸੇ ਵੀ ਕੰਮ ਨੀ ਆਵੇਗਾ ਉਹਨਾਂ ਦਾ ਜਨਮ, ਪਸ਼ੂਆਂ ਨਾਲੋਂ ਵੀ ਭੈੜੇ ਹਨ।
ਗੁਰਬਾਣੀ ਇਸ ਜਗ ਮਹਿ ਚਾਨਣ,
ਸਤਿਗੁਰ ਜੀ ਸੰਸਾਰ ਦੇ ਵਿੱਚ ਸੋ ਸਭ ਤੋਂ ਪ੍ਰਕਾਸ਼ਮੈ ਚੀਜ਼ ਕਿਹੜੀ ਹੈ? ਲੋਕਾਂ ਨੇ ਦੀਵੇ ਬਾਲੇ ਹਨ, ਰਾਲਸਨਾ ਦਾ ਚਰਨ ਕੀਤਾ ਹੈ, ਗੈਸ ਦਾ ਚਰਨ ਕੀਤਾ ਹੈ, ਹੋਰ ਬਾਂਸ ਨਾਲ ਬਾਂਸ ਖਾ ਕਰਕੇ, ਪੱਥਰ ਨਾਲ ਪੱਥਰ ਰਗੜ ਕਰਕੇ ਅੱਗ ਲੋਕ ਕੱਢਿਆ ਕਰਦੇ, ਸਾਰਿਆਂ ਤੋਂ ਸਹੀ ਚਰਨ ਕਿਸ ਦਾ ਹੈ? ਤਾਂ ਮਹਾਰਾਜ ਦੱਸਦਿਆਂ ਨੇ ਇੱਥੇ ਬਿਜਲੀ ਦਾ ਅਲੰਕਾਰ ਲਿਖਣ ਵਾਲੇ ਨੂੰ ਲਾ ਲੈਣਾ ਸਾਰਾ। ਹਾਂਜੀ,
ਗੁਰਬਾਣੀ ਇਸ ਜਗ ਮਹਿ ਚਾਨਣ,
ਗੁਰੂ ਕੇ ਬਾਣੀ ਪਾਈਏ ਸੰਸਾਰ ਦੇ ਵਿੱਚ ਚਾਨਣ ਮੁਨਾਰਾ ਰੂਪ ਹੈ, ਪ੍ਰਕਾਸ਼ ਰੂਪ ਹੈ, ਐਸੇ ਅਗਿਆਨ ਦੇ ਹਨੇਰੇ ਨੂੰ ਛੱਕਣ ਵਾਲੀ।
ਕਰਮ ਵਸੈ ਮਨ ਆਏ,
ਪਰ ਮਹਾਰਾਜ ਕਹਿੰਦੇ ਜਿਹਨਾਂ ਤੇ ਬਖਸ਼ਿਸ਼ ਹੋਵੇ ਉਹਨਾਂ ਦੇ ਮਨ ਵਿੱਚ ਵਸਦੀ ਹੈ, ਨਹੀਂ ਤਾਂ ਨਾਮ ਸੁਣ ਜਨ ਵਿਸ਼ੂ ਦਸਾਨਾ ਵਾਲੀ ਹਾਲਤ ਹੁੰਦੀ ਹੈ। ਸੋ ਨਾਮ ਦੇ ਜਪਣ ਵੇਲੇ ਲੰਮਾ ਪੈ ਜਾਂਦਾ, ਆਲਸ ਕਰਦਾ ਹੈ ਜੀਵ। ਸੋ ਕਰਮ ਬਖਸ਼ਿਸ਼ ਦੇ ਕਾਰਨ ਸਤਿਗੁਰੂ ਦੀ ਕਿਰਪਾ ਦਾ ਸਦਕਾ ਹਿਰਦੇ ਦੇ ਵਿੱਚ ਬਾਣੀ ਦਾ ਨਿਵਾਸ ਹੁੰਦਾ ਹੈ, ਪ੍ਰਗਟ ਹੁੰਦੀ ਹੈ।
ਮਨ ਰੇ ਨਾਮ ਜਪਹ ਸੁਖ ਹੋਏ,
ਮੇਰੇ ਮਨਾ ਜਪਣਾ ਕਰ ਪਰਮੇਸ਼ਰ ਦਾ ਨਾਮ, ਆਹ ਤੈਨੂੰ ਸੁਖ ਪ੍ਰਾਪਤ ਹੋਵੇਗਾ, ਦੁਨਿਆਵੀ ਸੁੱਖਾਂ ਦਾ ਤਿਆਗ ਕਰਦੇ, ਬ੍ਰਹਮ ਦੇ ਪ੍ਰਾਪਤੀ ਰੂਪ ਸੁੱਖ ਦੇ, ਆਤਮਾਨੰਦ ਰੂਪ ਸੁੱਖ ਦੇ ਪ੍ਰਾਪਤੀ ਵਾਸਤੇ ਸਾਵਧਾਨ ਹੋ ਕੇ ਨਾਮ ਜਪ, ਫਿਰ ਸਿਰਫ ਸੁਖ ਮਿਲੇਗਾ, ਆਪੋ ਨਹੀਂ ਪ੍ਰਾਪਤ ਹੋਵੇਗਾ।
ਗੁਰ ਪੂਰਾ ਸਾਲਾ ਹੀ ਹੈ,
ਸਤਿਗੁਰੂ ਜੀ ਕਿਵੇਂ ਪ੍ਰਾਪਤ ਹੋਏ? ਮਹਾਰਾਜ ਕਹਿੰਦੇ ਜੋ ਪੂਰਨ ਗੁਰੂ ਹੈ, ਅਧੂਰੇ ਗੁਰੂ ਨਹੀਂ, ਪੂਰਾ ਅੱਖਰ ਸਤਿਗੁਰੂ ਜੀ ਜਿੱਥੇ ਕਿੱਥੇ ਸੰਬੋਧਨ ਕਰਦੇ ਹਨ ਜੀਵ ਨੂੰ ਸਮਝਾਉਂਦੇ ਹੈ, ਗੁਰਾਂ ਦੇ ਨਾਲ ਪੂਰਾ ਸ਼ਬਦ ਵਰਤ ਕਰਕੇ ਫਿਰ ਸਮਝਾਉਂਦੇ ਹਨ। ਸੋ ਗੁਰਪੂਰਾ ਕਿਰਪਾ ਧਾਰੀ, ਗੁਰਪੂਰਾ ਜਨ ਸਿਮਰਿਆ, ਇਹ ਤਾਲ ਕੇ ਬਚਨ ਆਉਂਦੇ ਹਨ। ਪੂਰਨ ਗੁਰੂ ਮਾਰੇ ਮਹਾਰਾਜ ਕਹਿੰਦੇ ਹਨ ਗੁਰਪੂਰਾ,
ਗੁਰਪੂਰਾ ਸਾਲਾ ਹੀ ਹੈ,
ਭਾਈ ਪੂਰਨ ਗੁਰੂ ਦੀ ਸਲਾਹੀਅਤ ਸਿਫਤ ਕਰੀਏ, ਬੰਦਗੀ ਕਰੀਏ, ਅਧੂਰੇ ਗੁਰੂਆਂ ਦੇ ਮਗਰ ਨਾ ਲੱਗੋ, ਕਾਚੇ ਗੁਰੂ ਤੇ ਮੁਕਤ ਨਾ ਹੋਊਗਾ। ਜਿਹੜੇ ਕੱਚੇ ਗੁਰੂ ਨੂੰ ਤੁਕੜੇ ਕਲਿਆਣ ਪ੍ਰਾਪਤ ਨਹੀਂ ਹੋ ਸਕਦੇ, ਪੂਰਨ ਗੁਰੂ ਨੂੰ ਸਲਾਹੁਣਾ ਕਰੋ, ਯਾਦ ਕਰੋ। ਪੂਰਨ ਗੁਰੂ ਹਨ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ, ਦਸਾਂ ਸਰੂਪਾਂ ਦੀ ਆਤਮਿਕ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ। ਐਸੇ ਗੁਰੂ ਦੇ ਲੜ ਲੱਗੀਏ ਜੋ ਬਚਨ ਕਰਕੇ ਕਦੇ ਖਿਸਕਦੇ ਨਹੀਂ, ਕਦੇ ਲੁਕਦੇ ਛਿਪਦੇ ਨਹੀਂ ਹਨ, ਕਦੇ ਡਰ ਕਰਕੇ ਭੈ ਕਰਕੇ ਭਾਈਦੇ ਦੌੜਦੇ ਨਹੀਂ ਹਨ, ਨਾ ਕਦੇ ਹਾਰ ਹੀ ਖਾਂਦੇ ਹਨ। ਜੇ ਚਰਚਾ ਕੀਤੀ ਹੈ ਤਾਂ ਵੀ ਸਿੱਧਾਂ ਨੂੰ ਜਿੱਤ ਲਿਆ ਹੈ, ਜੇ ਕਿਤੇ ਜੰਗ ਕੀਤਾ ਤਾਂ ਵੀ ਲੋਹੇ ਦੇ ਚਣੇ ਜਾਲਬੰਦ ਪਵਾ ਦਿੱਤੇ ਹਨ। ਜਿੱਥੇ ਜਿੱਥੇ ਸਤਿਗੁਰੂ ਨੇ ਸਟੈਂਡ ਲਿਆ ਹੈ ਉਹ ਤੇ ਪੂਰੇ ਦ੍ਰਿੜ ਰਹਿ ਕਰਕੇ ਉਹ ਬਚਨ ਪੂਰਿਆਂ ਕੀਤਾ। ਐਸੇ ਪੂਰਨ ਗੁਰੂ ਦੇ ਲੜ ਲੱਗਣਾ ਕਰੋ, ਗੁਰ ਚੇਲੇ ਕੀ ਸੰਧ ਮਿਲਾਏ, ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ, ਇਹਨਾਂ ਬਚਨਾਂ ਨੂੰ ਪੂਰਿਆ ਕਰਕੇ ਵਿਖਾਇਆ, ਐਸੇ ਪੂਰਨ ਗੁਰੂ ਹਨ। ਪੂਰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਚੇਲਾ ਗੁਰੂ ਅੰਗਦ ਦੇਵ ਸਤਿਗੁਰੂ ਸੱਚੇ ਪਾਤਸ਼ਾਹ, ਤੇ ਗੁਰੂ ਤੇ ਚੇਲੇ ਦੀ ਸੰਧੀ ਕਰ ਦਿੱਤੀ ਹੈ। ਸੋ ਚੇਲੇ ਨੂੰ ਗੁਰੂ ਬਣਾ ਦਿੱਤਾ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਗੁਰੂ ਰੂਪ ਹੋਏ, ਅੱਗੇ ਇਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਚੱਲਦੇ ਰਹੇ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਖਾਲਸੇ ਨੂੰ ਲਾਇਆ ਹੈ, ਪੰਜਾਂ ਨੂੰ ਆਪਣਾ ਰੂਪ ਬਖਸ਼ਿਆ, ਸਤਿਗੁਰ ਵੀ ਪਾਬਿਆ ਖਾਲਸੇ ਨੂੰ ਗੁਰੂ ਦਾ ਰੂਪ, ਇਹ ਦਾਤ ਪ੍ਰਾਪਤ ਹੋਈ ਹੈ। ਐਸੇ ਪੂਰਨ ਗੁਰੂ ਦੇ ਲੜ ਲੱਗਣਾ ਚਾਹੀਏ, ਸਲਾਹੀਏ ਯਾਦ ਕਰੀਏ।
ਸਹਿਜ ਮਿਲੈ ਪ੍ਰਭ ਸੋਇ,
ਸਹਿਜ ਮਿਲੈ, ਸਹਿਜ ਸ਼ਾਂਤੀ ਹੋਵੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਹਿਜ ਸੋ ਗਿਆਨ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸੋ ਜੋ ਤਤਪਾ ਦਾ ਲੱਖ ਅਰਥ ਰੂਪ ਉਹ ਮਿਲ ਪੈਂਦਾ ਹੈ।
ਰਹਾਓ ਪਰਮ ਗਿਆ ਭਉ ਭਾਗਿਆ,
ਬਸ ਰਾਮ ਜੀ ਕੇ ਮਹਾਰਾਜ ਕਹਿੰਦੇ ਭਾਈ ਜੀ ਨੂੰ ਦਾ ਭਰਮ ਚੱਲਿਆ ਗਿਆ, ਉਹਨਾਂ ਦਾ ਸੱਤ ਪ੍ਰਕਾਰ ਦਾ ਭਾਉ ਜਿਹੜਾ ਡਰ ਸੀ, ਪੈ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅਨ ਰੱਖਿਆ ਅਨ ਗੁਪਤ ਪੈ ਅਕਸ ਮਾਤਰ ਪੈ ਸਾਥ, ਇਹ ਸੱਤ ਪ੍ਰਕਾਰ ਦਾ ਭੈ ਉਹਨਾਂ ਦਾ ਨਾਸ ਹੋ ਗਿਆ।
ਭਾਗਿਆ
ਭਾਉ ਡਰ ਜਿਹੜਾ ਸੀ ਭਾਗਿਆ ਨਾਸ ਹੋ ਗਿਆ, ਚੱਲਿਆ ਗਿਆ, ਦੌੜ ਗਿਆ।
ਹਰ ਚਰਨੀ ਚਿਤ ਲਾਏ,
ਜਿਹਨਾਂ ਨੇ ਹਰੀ ਦੇ ਸ਼ਬਦ ਰੂਪੀ ਚਰਨਾਂ ਵਿੱਚ ਚਿੱਤ ਨੂੰ ਲਾ ਕੇ ਰੱਖਿਆ, ਜੋੜਿਆ ਹੈ, ਉਹਨਾਂ ਦਾ ਭਰਮ ਤੇ ਭਉ ਦੂਰ ਹੋਇਆ ਹੈ।
ਗੁਰਮੁਖ ਸ਼ਬਦ ਕਮਾਈਐ,
ਗੁਰਮੁਖ ਬਣ ਕੇ ਭਾਈ ਸ਼ਬਦ ਉਪਦੇਸ਼ ਦੀ ਕਮਾਈ ਕਰੀਏ, ਜੋ ਗੁਰੂ ਸਾਹਿਬ ਉਪਦੇਸ਼ ਦਿੰਦੇ ਹਨ। ਸੋ ਔਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਨੀਤ, ਐਸਾ ਜਿਹਨਾਂ ਦੇ ਮਨ ਵਿੱਚ ਹੈ ਉਹਨਾਂ ਨੂੰ ਸਤਿਗੁਰੂ ਜੀ ਕਿਰਪਾ ਕਰਦੇ ਹਨ। ਪਰ ਇਹਦੇ ਤੋਂ ਕਈ ਪੱਖ ਸਾਹਮਣੇ ਆਉਂਦੇ ਹੈ, ਕਈ ਕਹਿੰਦੇ ਨਾਲੇ ਕਹਿੰਦੇ ਬਗਾਨੇ ਦਾ ਬੁਰਾ ਨਹੀਂ ਤੱਕਣਾ, ਨਾਲੇ ਕਹਿੰਦੇ ਉਹ ਸ਼ਹੀਦਾਂ ਦਾ ਹੱਕ ਲੈਣਾ, ਉਹ ਬੁਰਾ ਤੱਕੇ ਬਿਨਾਂ ਕਿਵੇਂ ਆਵੇਗਾ। ਬੁਰਾ ਹੁੰਦਾ ਜਦੋਂ ਕਿਸੇ ਨੇ ਕਿਹਾ ਕੁਝ ਵਿਗਾੜਿਆ ਨਾ ਹੋਵੇ ਤੇ ਉਹਦਾ ਵਿਗਾੜਨ ਦਾ ਮਸ਼ਵਰਾ ਕਰਨਾ, ਉਹਨੂੰ ਬੁਰਾ ਕਹਿੰਦੇ ਹੈ। ਜਿਹੜਾ ਸਿੱਖਾਂ ਦਾ ਖੂਨ ਪੀਂਦਾ ਉਹਨੂੰ ਸੋਧਣਾ ਕੋਈ ਬੁਰਾ ਨਹੀਂ ਹੈ, ਗੁਰਮਤ ਦਾ ਰਾਹ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਦੇ ਰਸਤੇ ਤੇ ਚੱਲਣਾ ਚਾਹੀਏ।
ਹਰ ਵਸੈ ਮਨ ਆਏ, ਗੁਰਮੁਖ ਸ਼ਬਦ ਕਮਾਈਐ,
ਗੁਰਮੁਖ ਬਣ ਕੇ ਭਾਈ ਮੁਖੀ ਗੁਰੂਆਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰੀਏ।
ਹਰ ਵਸੈ ਮਨ ਆਏ,
ਫਿਰ ਹਰੇ ਮਨ ਵਿੱਚ ਆ ਕੇ ਵਸਦਾ ਪ੍ਰਗਟ ਹੋਣ ਰੂਪ।
ਹਰ ਮਹਿਲ ਸੱਚ ਸਮਾਈਐ,
ਘਰ ਮਹਿਲ ਸੱਚ ਸਮਾਈਐ, ਘਰ ਕਿਹੜਾ, ਗੁਰੂ ਕੀ ਸਾਧ ਸੰਗਤ ਮਹਿਲ ਕਿਹੜਾ, ਸਰੂਪ ਸੱਚਖੰਡ। ਸੋ ਇਸ ਦੇ ਵਿੱਚ ਸਮਾਉਣਾ ਹੁੰਦਾ, ਮਿਲਣਾ ਹੁੰਦਾ ਹੈ ਸਰੂਪ ਰੂਪੀ ਘਰ ਵਿੱਚ।
ਜਮ ਕਾਲ ਨਾ ਸਕੈ ਖਾਏ,
ਜਿਹੜਾ ਭਾਈ ਜਮਦੂਤ ਹੈ ਇਹ ਵੀ ਇਹ ਕਾਲ ਕਰਨ ਵਾਲਾ ਸਾਰਿਆਂ ਦਾ, ਇਹ ਖਾ ਨਹੀਂ ਸਕਦਾ ਗਾ, ਮਾਰ ਨਹੀਂ ਸਕਦਾ।
ਨਾਮਾ ਛੀਂਬਾ ਕਬੀਰ ਜੁਲਾਹਾ,
ਹੋਰ ਤੱਕ ਕਿਸੇ ਦੇ ਕੀ ਗੱਲ, ਜਿਹਨਾਂ ਨੂੰ ਨੀਚ ਲੋਕ ਕਿਹਾ ਕਰਦੇ ਸੀ, ਜਿਹਨਾਂ ਨੂੰ ਪਛੜੀਆਂ ਸ਼੍ਰੇਣੀਆਂ ਅੱਜ ਕੱਲ੍ਹ ਲੋਕ ਕਹਿੰਦੇ ਹੈ, ਉਹਨਾਂ ਜਿਹੜੇ ਪੈਦਾ ਹੋਏ ਉਹਨਾਂ ਦੀ ਗੱਲ ਸੁਣੋ। ਨਾਮਾ ਨਾਮਦੇਵ ਜੀ ਜੋ ਛੀਂਬਿਆਂ ਦੇ ਘਰੇ ਜੰਮਿਆ,
ਕਬੀਰ ਜੁਲਾਹਾ
ਜੋ ਕਬੀਰ ਦੀ ਜੁਲਾਹਿਆਂ ਦੇ ਘਰੇ ਜੰਮੇ ਗਰੀਬਾਂ ਦੇ,
ਪੂਰੇ ਗੁਰ ਤੇ ਗਤ ਪਾਈ,
ਇਹਨਾਂ ਨੇ ਭਾਈ ਪੂਰਨ ਗੁਰੂ ਨੂੰ ਧਾਰਨ ਕਰਕੇ ਗਤ ਮੁਕਤ ਪ੍ਰਾਪਤ ਕੀਤੀ ਹੈ। ਸੋ ਜਿਸ ਵੇਲੇ ਪੰਜ ਕੋਸੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਨਾਲ ਇਹਦਾ ਮਿਲਾਪ ਹੋਇਆ ਕਬੀਰ ਜੀ ਦਾ, ਉਸ ਵੇਲੇ ਉਪਦੇਸ਼ ਲੈ ਕਰਕੇ ਨਿਹਾਲ ਹੋਏ ਸਨ। ਸੋ ਮਰਾ ਮਰਾ ਦਾ ਜਾਪ ਭਾਵੇਂ ਪਹਿਲਾਂ ਮਿਲਿਆ ਸੀ, ਪਰ ਗੁਰੂ ਸਾਹਿਬ ਦੇ ਚਰਨੀ ਲੱਗ ਕਰਕੇ ਨਿਹਾਲ ਹੋਏ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਵੀ ਸੋ ਸਤਿਗੁਰੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਕੇ ਨਿਹਾਲ ਹੋਏ ਹਨ, ਦਰਸ਼ਨ ਕਰਕੇ ਅਕਾਲ ਪੁਰਖ ਦੇ।
ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ,
ਸੋ ਇਹ ਭਾਈ ਬ੍ਰਹਮ ਦੇ ਬੇਤੇ ਜਾਣੂ ਹੋ ਕਰਕੇ ਸ਼ਬਦ ਬ੍ਰਹਮ ਨੂੰ ਪਛਾਣ ਲਿਆ ਹੈ।
ਮੈਂ ਜਾਤ ਗਵਾਈ,
ਇਹਨਾਂ ਦੀ ਜਿਹੜੀ ਜਾਤ ਦੀ ਹੰਗਤਾ ਸੀ ਉਹ ਗਵਾ ਦਿੱਤੀ ਆ, ਖੱਤਰੀ ਆ, ਬ੍ਰਾਹਮਣ ਹੈ, ਸੂਦ ਹੈ, ਵੈਸ ਹੈ, ਆ ਨੀਚ ਹੈ, ਊਚ ਹੈ, ਇਹ ਜਾਤੀ ਪੁਣੇ ਦਾ ਅਭਿਮਾਨ ਜਿਹੜਾ ਸੀ ਇਹ ਗਵਾ ਕਰਕੇ ਬ੍ਰਹਮ ਨੂੰ ਪਛਾਣਿਆ
ਹੈ।
ਉੱਤਮ ਪਵਿੱਤਰ ਹੋ ਗਏ ਹਨ ਸੁਰ ਦੇਵਤੇ ਤੇ ਨਰ ਮਨੁੱਖ, ਇਹ ਸਾਰੇ ਤਿੰਨਾਂ ਦੀ ਬਾਣੀ ਨੂੰ ਗਾਉਂਦੇ ਹਨ, ਯਾਦ ਕਰਦੇ ਹਨ, ਸਭਾ ਵਿੱਚ ਬੈਠ ਕੇ ਵਿਖਿਆਨ ਕਰਦੇ ਆਪੋ ਆਪਣੀ ਥਾਵਾਂ ਤੇ ਕਿ ਕਬੀਰ ਜੀ ਨੂੰ ਇਸ ਤਰ੍ਹਾਂ ਪਾਇਆ ਹੈ, ਨਾਮਦੇਵ ਜੀ ਨੂੰ ਇਸ ਤਰ੍ਹਾਂ ਪ੍ਰਾਪਤ ਹੋਇਆ ਹੈ, ਧੰਨੇ ਨੂੰ ਇਸ ਤਰ੍ਹਾਂ ਨਿਸ਼ਚੇ ਨਾਲ ਪ੍ਰਾਪਤ ਹੋਇਆ ਹੈ, ਇਹ ਤਾਰ ਕੇ ਵਿਚਾਰਾਂ ਕਰਦੇ ਹਨ ਭਗਤਾਂ ਦੇ ਨਾਮ ਦੀਆਂ। ਭਰਾਵੋ ਕੋਈ ਇਹਨਾਂ ਦੇ ਉੱਪਰ ਹੋਈ ਬਖਸ਼ਿਸ਼ ਨੂੰ ਮੇਟ ਨਹੀਂ ਸਕਦਾ, ਤੇ ਇਹਨਾਂ ਦੀ ਉਚਾਰੀ ਹੋਈ ਬਾਣੀ ਨੂੰ ਵੀ ਕੋਈ ਮੇਟ ਨਹੀਂ ਸਕਦਾ ਗਾ, ਜੋ ਇਹਨਾਂ ਦੀ ਪਰਮੇਸ਼ਰ ਨਾਲ ਭੇਟਤਾ ਹੋਈ ਆ ਉਹਨੂੰ ਵੀ ਕੋਈ ਦੂਰ ਨਹੀਂ ਕਰ ਸਕਦਾ, ਐਸਾ ਆਨੰਦ ਪ੍ਰਾਪਤ ਹੋਇਆ ਹੈ।
ਕਰਮ ਧਰਮ ਕੇ ਸੰਜਮ ਨਾ ਪੜੈ,
ਦੈਂਤਾਂ ਦਾ ਪੁੱਤਰ ਹਰਨਾਕਸ਼ ਦਾ ਕੌਣ ਸੀ ਪ੍ਰਹਿਲਾਦ, ਨਾ ਕੋਈ ਉਹਨੂੰ ਕਰਮ ਦਾ ਪਤਾ ਸੀ, ਨਾ ਕੋਈ ਧਰਮ ਪੁੰਨ ਦਾ ਪਤਾ ਸੀ, ਨਾ ਸੰਜਮ ਇੰਦਰੀਆਂ ਦੇ ਦਮਨ ਦਾ ਪਤਾ ਸੀ। ਇਹਦੀ ਮਾਤਾ ਜਿਹੜੀ ਧਾਏ ਸੀ ਉਹਦੇ ਪੇਟ ਵਿੱਚ ਸੀ, ਜਿਸ ਵੇਲੇ ਨਾਰਦ ਨੇ ਉਪਦੇਸ਼ ਸੁਣਾਇਆ ਸੀ ਉਹ ਸੁਣ ਕਰਕੇ ਇਸ ਨੂੰ ਆਨੰਦ ਪ੍ਰਾਪਤ ਹੋਇਆ ਸੀ। ਉਸ ਉਪਦੇਸ਼ ਦੇ ਕਾਰਨ ਭਗਤੀ ਦਾ ਕਾਰਨ ਪ੍ਰਤਾਪ ਕਰਕੇ ਸੋ ਆਪਣੇ ਪਿਤਾ ਦੀ ਕਾਰਨ ਨਹੀਂ ਸੀ ਮੰਨੀ। ਉਹ ਕਹਿੰਦਾ ਜਲੇ ਹਰਨਾਕਸ਼ ਤਲੇ ਹਰਨਾਕਸ਼ ਕਹੋ। ਇਹਨਾਂ ਨੇ ਕਿਹਾ ਸੀ ਜਲੇ ਹਰੀ ਥਲੇ ਹਰੀ ਉਬੇ ਹਰੀ ਨਵੇ ਹਰੀ। ਇਹ ਤਾਰਕ ਜਿਸ ਤਰ੍ਹਾਂ ਦਸ਼ਮੇਸ਼ ਪਿਤਾ ਜੀ ਨੇ ਦਸਮ ਦੇ ਵਿੱਚ ਬਖਸ਼ਿਸ਼ ਕੀਤੀ ਹੈ ਸਾਰਿਆਂ ਥਾਵਾਂ 'ਤੇ ਪਰਮੇਸ਼ੁਰ ਦੀ ਵਿਆਪਕਤਾ ਦਾ ਕਥਨ ਕੀਤਾ ਸੀ। ਉਸ ਵੇਲੇ ਪਿਤਾ ਨੇ ਸੋ ਪੁੱਤਰ ਨੂੰ ਆਪਣੀ ਰਾਜਗੱਦੀ ਨੂੰ ਕਾਇਮ ਰੱਖਣ ਵਾਸਤੇ ਮਾਰਨਾ ਚਾਹਿਆ ਸੀ। ਰਾਜਨੀਤਿਕ ਨੇ ਕਦੇ ਵੀ ਕੋਈ ਇਤਿਹਾਸ ਤੁਸੀਂ ਪੜ੍ਹ ਲਿਓ ਕਦੇ ਧਰਮ 'ਤੇ ਚੱਲਣ ਵਾਲੇ 'ਤੇ ਤਰਸ ਨਹੀਂ ਕੀਤਾ ਗਾ। ਹਮੇਸ਼ਾ ਆਪਣੀਆਂ ਗੱਦੀਆਂ ਨੂੰ ਬਚਾਉਣ ਵਾਸਤੇ ਧਰਮੀਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਯਤਨ ਕੀਤੇ ਹੈ। ਸਤਯੁਗ ਤੋਂ ਲੈ ਕੇ ਕਲਯੁਗ ਤੱਕ ਸਾਰਿਆਂ ਦਾ ਇਤਿਹਾਸ ਪੜ੍ਹ ਲਵੋ। ਜੇ ਭਗਤ ਪ੍ਰਹਿਲਾਦ ਜੀ ਹੋਇਆ ਤੇ ਪਿਓ ਨਾਲ ਹੀ ਵੈਰ ਪੈ ਗਿਆ, ਸੋ ਰਾਮ ਚੰਦਰ ਦਾ ਰਾਵਣ ਦੇ ਨਾਲ ਵੈਰ ਪੈ ਗਿਆ ਕੁਰਸੀਆਂ ਵਾਲਿਆਂ ਨਾਲ। ਜੇ ਦੁਆਪਰ ਦਾ ਸਮਾਂ ਆਇਆ ਤਾਂ ਮਾਮੇ ਭਾਣਜੇ ਦਾ ਕੰਸ ਤੇ ਕ੍ਰਿਸ਼ਨ ਦਾ ਵੈਰ ਵੱਧ ਗਿਆ। ਸੋ ਕਲਯੁਗ ਦੇ ਵਿੱਚ ਹੁਣ ਥਾਵਾਂ ਥਾਵਾਂ 'ਤੇ ਵੇਖ ਲਓ ਕੀ ਹੋ ਰਿਹਾ ਹੈ। ਜਦੋਂ ਜਦੋਂ ਵੀ ਕੋਈ ਸਮਾਂ ਆਇਆ ਧਰਮੀਆਂ ਦੇ ਉੱਪਰ ਹਮੇਸ਼ਾ ਹੀ ਰਾਜਨੀਤਿਕ ਤਸ਼ੱਦਦ ਕੀਤੇ ਤੇ ਕਰਾਉਣ ਦੀਆਂ ਚਾਲਾਂ ਚੱਲੀਆਂ ਹਨ। ਸੋ ਜੋ ਦੈਂਤਾਂ ਦਾ ਪੁੱਤਰ ਹੈ ਪ੍ਰਹਿਲਾਦ ਆਪਣੀ ਮਾਤਾ ਦੇ ਕੁਦਰਤ ਜਿਸਨੂੰ ਭਗਤੀ ਦੇ ਬਚਨ ਸੁਣ ਕਰਕੇ ਸ਼ਾਂਤੀ ਆਈ ਤੇ ਪਰਮੇਸ਼ੁਰ ਦੀ ਪ੍ਰਾਪਤੀ ਹੋਈ ਹੈ। ਸੋ ਕੋਈ ਉਹ ਨਾ ਕਰਮ ਕਰਨ ਜਾਣਦਾ ਸੀ, ਨਾ ਧਰ ਪੁੰਨ ਜਾਣਦਾ ਸੀ, ਨਾ ਸਾਨੀ ਇੰਦਰੀਆਂ ਦਾ ਕੋਈ ਦਮ ਨਹੀਂ ਕਰਨ ਜਾਣਦਾ ਸੀ।
ਦੂਜਾ ਭਾਵ ਨਾ ਜਾਣੇ,
ਉਹ ਦ੍ਵੈਤ ਭਾਵ ਦੇ ਵਿੱਚ ਹੈ ਹੀ ਨਹੀਂ। ਦੂਜਿਆਂ ਨਾਲ ਕੋਈ ਹੋਰ ਪ੍ਰੇਮ ਕਰਨਾ ਪਤਾ ਹੀ ਨਹੀਂ ਕੋਈ ਹੋਰ ਕੌਣ ਹੈ।
ਸਤਿਗੁਰ ਭੇਟਿਆ ਨਿਰਮਲ ਹੋਆ,
ਸਤਿਗੁਰ ਦੇ ਨਾਲ ਦਾ ਮਿਲਾਪ ਹੋ ਗਿਆ, ਨਿਰਮਲ ਕੁਜਲ ਹੋ ਗਿਆ।
ਮਨ ਦਿਨ ਨਾਮ ਵਖਾਣ,
ਜਿਵੇਂ ਰਾਤ ਨਾਮ ਦਾ ਵਿਖਿਆਨ ਕਰਦਾ ਆਪ ਵਿਗੜਿਆ ਸਭ ਚਾਚੜੇ ਵਿਗਾੜੇ, ਆਪ ਵੀ ਵਿਗੜ ਗਿਆ, ਪ੍ਰੇਮਾ ਭਗਤੀ ਵਿੱਚ ਸਨਿਗਧ ਹੋ ਗਿਆ ਹੈ, ਨਾਲ ਦੇ ਚਾਚੜੇ ਵਿਗਾੜ ਦਿੱਤੇ ਹੈ, ਸੰਡੇ ਮਰ ਕੇ ਨੇ ਪੁਕਾਰ ਕੀਤੀ ਹੈ ਜਿਹੜੇ ਪਾਉਂਦੇ ਸੀ ਪੜਾਉਣ ਵਾਲੇ। ਇਹਨਾਂ ਨੂੰ ਪ੍ਰਹਿਲਾਦ ਨੂੰ ਕਹਿਣ ਲੱਗੇ, ਹਰਨਾਕਸ਼ ਨੂੰ ਕਹਿਣ ਲੱਗੇ ਕਿ ਤੇਰਾ ਪੁੱਤ ਆਪ ਵਿਗੜ ਗਿਆ ਹੈ, ਨਾਲ ਬੱਚੇ ਵੀ ਸਕੂਲ ਦੇ ਵਿਗਾੜ ਦਿੱਤੇ ਹੈ। ਸੋ ਇਹਨੂੰ ਕਿਹਾ ਸੀ ਕਿ ਤੂੰ ਰਾਮ ਰਾਮ ਕਹਿਣਾ ਛੱਡ ਦੇ। ਇਹਨਾਂ ਨੇ ਉਸ ਵੇਲੇ ਉੱਤਰ ਦਿੱਤਾ ਸੀ ਕਿ ਭਾਵੇਂ ਲੱਖ ਜਤਨ ਕਰੋ, ਸੋ ਮੈਂ ਇਹ ਭਜਨ ਜ਼ਰੂਰ ਕਰਾਂਗਾ, ਛੱਡਾਂਗਾ ਨਹੀਂ, ਤੇਰੇ ਅੱਖ ਨਹੀਂ ਲੱਗਾਂਗਾ, ਸਾਰਿਆਂ ਥਾਵਾਂ ਦੇ ਵਿੱਚ ਪਰਮੇਸ਼ੁਰ ਨੂੰ ਵਿਆਪਕ ਸਮਝਣਾ ਹਾਂ। ਉਸ ਵੇਲੇ ਪਿਤਾ ਨੇ ਕਿਹੜਾ ਪਾਪ ਹੈ ਜਿਹੜਾ ਇਹਨੂੰ ਮਾਰਨ ਵਾਸਤੇ ਨਹੀਂ ਕੀਤਾ, ਆਪਣੀ ਭੈਣ ਹੋਲਕੀ ਦੀ ਗੋਦ ਵਿੱਚ ਵੀ ਬਿਠਾਉਣਾ ਕੀਤਾ ਜੋ ਪ੍ਰਹਿਲਾਦ ਦੀ ਭੂਆ ਸੀ, ਸਾੜਨ ਦਾ ਯਤਨ ਕੀਤਾ, ਉਹਨੇ ਵਰਾਂ ਕਰਕੇ ਇੱਕ ਚਾਦਰ ਲਈ ਸੀ ਜਿਸ ਨੂੰ ਗੋਦ ਵਿੱਚ ਲੈ ਲਿਆ ਕਰਦੇ, ਉਸ ਨੂੰ ਅੱਗ ਲੱਗ ਜਾਇਆ ਕਰਦੇ, ਆਪ ਬਚ ਜਾਇਆ ਕਰਦੇ ਸੀ। ਜਿਸ ਵੇਲੇ ਪ੍ਰਹਿਲਾਦ ਨੂੰ ਆਪਣੀ ਗੋਦ ਵਿੱਚ ਲਿਆਇਆ ਸੀ ਪਰਮੇਸ਼ੁਰ ਦੀ ਨੇਤ ਹੋਈ, ਤੇਜ ਪੌਣ ਚੱਲੇ, ਉੱਡ ਕੇ ਚਾਦਰ ਖਾਲਸਾ ਜੀ ਪਾਸੇ ਹੋਏ, ਇਹਨੂੰ ਅੱਗ ਲੱਗ ਗਈ ਸੀ, ਕਈ ਦਿਨ ਸੜਦੇ ਰਹੇ। ਜੇ ਤੁਹਾਨੂੰ ਲੋਕਰ ਇੱਕ ਦੂਜੇ ਦੇ ਸਿਰ 'ਚ ਖੇਹ ਪਾਉਣੀ ਸ਼ੁਰੂ ਕੀਤੀ ਜਿਹਨੂੰ ਹੋਲੀ ਕਹਿੰਦੇ ਹੈ, ਉਦੋਂ ਤੋਂ ਲੈ ਕੇ ਆਰੰਭ ਹੋਈ ਹੈ। ਸੋ ਇਸ ਤਰ੍ਹਾਂ ਆਪਣੇ ਪਿਆਰੇ ਦੀ ਰੱਖਿਆ ਸਤਿਗੁਰੂ ਜੀ ਨੇ ਕੀਤੀ ਸੀ, ਹਰ ਜੋ ਜੋ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਇਸ ਤਰ੍ਹਾਂ ਰੱਖਿਆ ਕੀਤੀ। ਫਿਰ ਪਹਾੜਾਂ ਦੇ ਉੱਪਰੋਂ ਵੀ ਸੁੱਟਿਆ, ਸੱਪਾਂ ਦੇ ਅੱਗੇ ਵੀ ਸੁੱਟਿਆ, ਤੱਤੇ ਥੰਮ ਦੇ ਨਾਲ ਜੱਫੀ ਵੀ ਪਵਾਈ ਗਈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਕਿਰਪਾ ਕੀਤੀ, ਜਲ ਅਗਨੀ ਵਿੱਚ ਕੱਤਿਆ, ਜਲਨ ਡੂਬਾ ਗੁਰਪ੍ਰਸਾਦ, ਗੁਰਾਂ ਨੇ ਕਿਰਪਾ ਕਰਕੇ ਇਹਨਾਂ ਚੀਜ਼ਾਂ ਵਿੱਚ, ਸੋ ਮੌਤ ਨਹੀਂ ਸੀ ਹੋਈ, ਸਤਿਗੁਰੂ ਨੇ ਕਿਰਪਾ ਕਰਕੇ ਰਾਖੀ ਕੀਤੀ ਸੀ ਸਤਿਗੁਰੂ ਨਾਲ ਮਿਲਣੇ ਕਰਕੇ।
ਨਾਮ ਵਖਾਣ,
ਜਿਵੇਂ ਰਾਤ ਹਰੀ ਪਰਮੇਸ਼ੁਰ ਦੇ ਨਾਮ ਦਾ ਵਿਖਿਆਨ ਹੀ ਕਰਦੇ ਹਨ ਪ੍ਰਹਿਲਾਦ ਜੀ, ਇੱਕ ਨਾਮ ਨੂੰ ਹੀ ਪੜ੍ਹਦੇ ਹਨ, ਇੱਕ ਨਾਮ ਨੂੰ ਪੂਜੇ ਪੁੱਛਦੇ ਹਨ ਅਧਿਆਪਕਾਂ ਦੇ ਪਾਸੋਂ ਜਾਂ ਸਮਝਦੇ ਹਨ। ਹੋਰ ਕਿਰਨ ਨੂੰ ਕਿਸੇ ਨੂੰ ਅਵਰ ਸਥਾਨ ਤੇ ਜਾਣਦੇ ਨੇ, ਕਾਣ ਕਨੋੜੀ ਨੀ ਮੰਨੀ ਕਿਸੇ ਦੇ,
ਹਟ ਦਰਸ਼ਨ ਜੋਗੀ ਸੰਨਿਆਸੀ,
ਜੋਗੀ ਜਾਣੂ ਸਰੇਵੜੇ ਸੰਨਿਆਸੀ ਤੇ ਦਰਵੇਸ਼, ਛੇਵਾਂ ਜਾਮਾ ਵਿਪਰਕਾ ਜਾਮਾ ਮੀਨ ਮੇਖ, ਇਹ ਛੇ ਪ੍ਰਕਾਰ ਦੇ ਖੱਟ ਦਰਸ਼ਨੀ ਹੈ, ਤੇ ਖੱਟ ਦਰਸ਼ਨੀ ਇੱਕ ਪੰਥ ਵੀ ਹੈ, ਉਹ ਵੀ ਅੱਗੇ
ਜੋਗੀ
ਜਿਹੜੇ ਹਨ ਗੋਰਖ ਵਰਗੇ ਤੇ ਮਛਿੰਦਰ ਨਾਥ ਵਰਗੇ,
ਸੰਨਿਆਸੀ
ਇਹ ਸੰਨਿਆਸੀ ਜਿਹੜੇ ਹਨ ਦੱਤਾਤਰੇ ਨੂੰ ਮੰਨਣ ਵਾਲੇ,
ਵਾਹਿਗੁਰੂ
ਧਾਰਨ ਕੀਤੇ ਤੋਂ ਬਗੈਰ ਸਾਰੇ ਭਰਮ ਵਿੱਚ ਪੈ ਕਰਕੇ ਭੁੱਲ ਗਏ ਵਾਹਿਗੁਰੂ ਵੱਲੋਂ, ਨੋ ਵਧਾ ਲਏ ਇਹਨਾਂ ਲੋਕਾਂ ਨੇ।
ਸਤਿਗੁਰ ਸੇਵਾ ਹੈ ਤਾਂ ਗਤ ਮਿਤ ਪਾਵਹਿ,
ਮਹਾਰਾਜ ਕਹਿੰਦੇ ਭਾਈ ਜੇ ਸਤਿਗੁਰੂ ਘਰ ਦੀ ਸੇਵਾ ਕਰੀਏ ਤਾਂ ਗਤ ਮੁਕਤੀ ਦੀ ਮਿਤ ਮਰਿਆਦਾ ਨੂੰ ਪਾਈਦਾ ਹੈ, ਆਪੋ ਨੀ ਪ੍ਰਾਪਤ ਹੁੰਦੇ।
ਹਰ ਜੀਓ ਮਨ ਵਸਾਏ,
ਹਰੀ ਜੀਓ ਪਿਆਰਾ ਮਨ ਵਿੱਚ ਵਸਾਉਣਾ ਕਰੇ,
ਸੱਚੀ ਬਾਣੀ ਸਿਓ ਚਿਤ ਲਾਗੈ,
ਫਿਰ ਸੱਚੀ ਬਾਣੀ ਨਾਲ ਜੇ ਚਿਤ ਲੱਗ ਜਾਵੇ
ਆਵਣ ਜਾਣ
ਰਹਾ, ਉਹਨਾਂ ਦਾ ਜੰਮ ਕੇ ਆਉਣਾ ਤੇ ਮਰ ਕੇ ਜਾਣਾ ਰਹਾਇ ਰਹਿ ਜਾਂਦਾ, ਮੁੱਕ ਜਾਂਦਾ ਜੇ ਸੱਚੀ ਬਾਣੀ ਨਾਲ ਮਨ ਲੱਗ ਜਾਵੇ। ਜੇ ਕੱਚੀਆਂ ਬਾਣੀਆਂ ਨਾਲ ਲਾਉਂਦੇ ਫਿਰ ਗਏ ਕਦੇ ਕਿਸੇ ਤੋਂ ਮੰਤਰ ਲੈ ਲਿਆ, ਕਦੇ ਕਿਸੇ ਤੋਂ ਸਿੱਖਿਆ ਲੈ ਲਈ, ਉਹਦੇ ਨਾਲ ਤਾਂ 84 ਦਾ ਗੇੜਾ ਨਹੀਂ ਮੁੱਕੇਗਾ। ਸੱਚੀ ਬਾਣੀ ਸਤਿਗੁਰ ਦੀ ਹੈ, ਸਤਿਗੁਰ ਕੀ ਬਾਣੀ ਜੋ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਐਸੀ ਗੁਰਬਾਣੀ ਹੈ। ਸੋ ਇਸ ਦੇ ਨਾਲ ਲੱਗਣਾ ਚਾਹੀਦਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਸਤਿਗੁਰੂ ਦੀ ਬਾਣੀ ਸੱਚੀ, ਬਾਕੀ ਸਭ ਬਾਣੀਆਂ ਕੱਚੀਆਂ ਹਨ। ਜੇ ਇਸ ਨਾਲ ਚਿੱਤ ਲੱਗੇ ਫਿਰ ਜੰਮ ਕੇ ਆਉਣਾ ਤੇ ਮਰ ਕੇ ਜਾਣਾ, 84 ਦਾ ਜਿਹੜਾ ਹਰ ਦੀਆਂ ਟੰਡਾਂ ਦੀ ਨਿਆਂ ਜਿਹੜਾ ਹੈ ਇਹ ਰਹਿ ਜਾਵੇਗਾ, ਮੁੱਕ ਜਾਵੇਗਾ।
ਪੰਡਤ ਪੜ ਪੜ ਵਾਦ ਵਖਾਣ,
ਜਿਹੜੇ ਪੰਡਤ ਲੋਕਾਂ ਨੂੰ ਪੜ ਕਰਕੇ, ਵੇਦਾਂ ਨੂੰ ਪੜ ਕਰਕੇ, ਸ਼ਾਸਤਰਾਂ ਨੂੰ ਪੜ ਕਰਕੇ, ਸਿਮਰਤੀਆਂ ਨੂੰ ਪੜ ਕਰਕੇ, ਵਿਆਕਰਨਾਂ ਨੂੰ, ਉਹ ਬਾਅਦ ਝਗੜਿਆਂ ਦਾ ਵਿਖਿਆਨ ਕਰਦੇ ਹਨ, ਵਟੰਡਾਵਾਦ ਵਿੱਚ ਜਲਪਾਵਾਦ ਵਿੱਚ ਹੀ ਪਏ ਰਹਿੰਦੇ ਹਨ। ਜਿਵੇਂ ਹਰਿਦੁਆਰ ਤੇ ਉਹ ਛਿੱਤਰੋ ਛਿੱਤਰੀ ਹੋ ਪੈਂਦੇ, ਤੂੰਬੀਆਂ ਜਿਹੀਆਂ ਹੁੰਦੀਆਂ, ਕੋਲ ਸਿਰ ਹੁੰਦੇ ਹਦਵਾਣਿਆਂ ਵਰਗੇ, ਮੁੰਨ ਕੇ ਬਣਾਏ, ਮਾਰ ਕੇ ਇੱਕ ਦੂਜੇ ਬਿੱਲੀ ਦੀ ਪੂਛ ਵਰਗੀਆਂ ਧਾਰਾਂ ਹੀ ਪੈਂਦੀਆਂ ਖੂਨ ਦੀਆਂ ਸਿਰ ਵਿੱਚ, ਉਹ ਜਿਹੀ ਹਾਲਤ ਹੋ ਜਾਂਦੀ ਕਈਆਂ ਦੇ।
ਪੰਡਤ ਪੜ ਪੜ ਵਾਦ ਵਖਾਣ,
ਜਿਹੜੇ ਪੰਡਤ ਪੜ ਪੜ ਕਰਕੇ ਵਾਦ ਝਗੜਿਆਂ ਦਾ ਵਿਖਿਆਨ ਕਰਦੇ ਹਨ, ਆਹ ਸੁਰਤੀ ਆ ਕਹਿੰਦੀ, ਆਹ ਵਿਆਕਰਨ ਆ ਕਹਿੰਦੀ ਹੈ, ਖੱਬੇ ਜਵਾੜੇ ਨਾਲ ਦਾਤਣ ਪਾੜੋ, ਚੜ੍ਹਦੇ ਵੱਲ ਨੂੰ ਮੂੰਹ ਕਰਕੇ ਲਘੂ ਸ਼ੰਕਾ ਕਰੋ, ਇਹ ਤਾਰ ਕੇ ਝਗੜੀ ਪਏ ਰਹਿੰਦੇ ਹਨ। ਭਾਈ ਗੁਰੂ ਧਾਰਨ ਕੀਤੇ ਤੋਂ ਬਗੈਰ ਭਰ ਵਿੱਚ ਹੀ ਭੁਲਾ ਦਿੱਤੀ ਹੈ ਸ੍ਰਿਸ਼ਟੀ,
ਲੱਖ 84 ਹੀ ਫੇਰ ਪਿਆ,
84 ਲੱਖ ਦਾ ਗੇੜਾ ਹੀ ਪਿਆ ਰਹਿੰਦਾ
ਹੈ। ਮੁਕਤ ਨਾ ਪਾਏ,
ਸ਼ਬਦ ਉਪਦੇਸ਼ ਦੀ ਕਮਾਈ ਕੀਤੇ ਤੋਂ ਬਗੈਰ ਮੁਕਤ ਕਲਿਆਣ ਨੀ ਕਦੇ ਪ੍ਰਾਪਤ ਹੁੰਦੇ। ਜੇ ਭਾਈ ਕੋਈ ਨਾਮ ਨੂੰ ਯਾਦ ਕਰੇ, ਨਾਮ ਕਿਹੜਾ, ਵਾਹਿਗੁਰੂ ਮੰਤਰ, ਕਿਰਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੂਰਬ।